सतनाम श्री वाहिगुरु साहेब जीओ हम क्या गुण तेरे विथरह स्वामी तू अपर अपारो राम राजे हर नाम सलाह दिन रात इहा आस आधारो हम मूरख किशु ना जानहा केव पावह पारो जन नानक हर का दास है हर दास पनहारो भगत जना की हर जियो राखै जुग जुग रखदा आया राम सो भगत जो गुरमुख होवै हमै शब्द जलाया राम सतनाम श्री वाहिगुरु साहेब जियो रामानंद जी घर पहला एक ओंकार सतगुर प्रसाद कत जाइए रे घर लागो रंग मेरा चित ना चले मन भयो पंग कत जाइए रे घर लागो रंग चबर शतर तख दे मालक गुरता गद्दी ते सुभायमान साहिब श्री गुरु ग्रंथ साहिब जी दी पावन पवित्र हजूरी अंदर बाला प्रीतम धन सतगुरु श्री गुरु हरकृष्ण साहिब जी दे पावन पवित्र स्थान उपर सुभायमान गुरु रूप गुरु खालसा साध संगत जीओ दिल्ली सिख गुरुद्वारा प्रबंधक कमेटी का महान उपराला है गुरबाणी का प्रचार और प्रसार समय समय ते अड अड विद्वाना नूं सदके गुणी ज्ञानियां पासों गुरमत दी विचार करवाई जा रही है इस निमित नूं लैके धन सतगुरु श्री गुरु ग्रंथ साहिब जी दी पावन पवित्र बाणी अंदर जो भगतां दी ਬਾਣੀ ਅੰਕਿਤ ਕੀਤੀ ਗਈ ਹੈ ਉਸ ਵਿੱਚੋਂ ਕੁਝ ਭਗਤਾਂ ਦਾ ਜੀਵਨ ਔਰ ਉਹਨਾਂ ਦੇ ਕੁਝ ਸ਼ਬਦਾਂ ਦੀ ਵਿਚਾਰ ਕੀਤੀ ਜਾਵੇਗੀ। ਆਪ ਸੰਗਤਾਂ ਦੀ ਕਿਰਪਾ ਸਦਕਾ ਸੋ ਆਓ ਗੁਰੂ ਕੇ ਪਿਆਰਿਓ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰੀਏ ਜਿਸ ਦਾ ਪਾਠ ਸ੍ਰੀ ਮੁਖਵਾਕ ਦੇ ਰੂਪ ਦੇ ਵਿੱਚ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸ਼੍ਰਵਣ ਕੀਤਾ ਹੈ। ਸਰਬੱਤ ਸੰਗਤ ਅਸੀਸ ਬਖਸ਼ੋ, ਗੁਰ ਫਤਿਹ ਦੁਆਰਾ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਭਗਤੀ ਲਹਿਰ ਬਾਰੇ ਥੋੜ੍ਹਾ ਜਿਹਾ ਜਾਣਨਾ ਜ਼ਰੂਰੀ ਹੈ। ਹਿੰਦੁਸਤਾਨ ਦੇ ਮੱਧ ਭਾਰਤ ਦੇ ਵਿੱਚ ਭਗਤੀ ਲਹਿਰ ਦੀ ਆਰੰਭਤਾ ਮੰਨੀ ਜਾਂਦੀ ਹੈ। ਤਕਰੀਬਨ 800 AD ਤੋਂ ਲੈ ਕੇ 1700 AD ਤੱਕ ਭਗਤੀ ਲਹਿਰ ਦਾ ਪ੍ਰਚਾਰ ਹੋਇਆ ਹੈ। ਔਰ ਜਦੋਂ ਅਸੀਂ ਭਗਤੀ ਲਹਿਰ ਬਾਰੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਤਾਂ ਭਗਤੀ ਲਹਿਰ ਦੀ ਆਰੰਭਤਾ ਕੋਈ 7ਵੀਂ ਕਿ 8ਵੀਂ ਸਦੀ ਤੋਂ ਮੰਨੀ ਜਾਂਦੀ ਹੈ। ਔਰ ਇਸ ਭਗਤੀ ਲਹਿਰ ਦੇ ਵਿੱਚ ਬੜੇ ਬੜੇ ਮਹਾਂਪੁਰਖ, ਗੁਰਮੁਖ ਨਾਮ ਕਮਾਈ ਵਾਲੇ ਸੰਤ ਸਾਧੂ ਹੋਏ ਨੇ, ਜਿਨ੍ਹਾਂ ਸਮੇਂ ਸਮੇਂ ਪਰਮੇਸ਼ਰ ਦੀ ਭਗਤੀ ਦਾ ਪ੍ਰਚਾਰ ਕੀਤਾ। ਭਗਤੀ ਸ਼ਬਦ, ਭਗਤ ਸ਼ਬਦ ਵਿਆਕਰਣ ਅਨੁਸਾਰ ਭਾਜ ਸੇਵਾਯਾਮ ਧਾਤੂ ਤੋਂ ਬਣਦਾ ਹੈ, ਜਿਹਦਾ ਭਾਵ ਹੈ ਸੇਵਾ ਕਰਨੀ, ਦਾਸ ਬਣ ਕੇ, ਨੌਕਰ ਬਣ ਕੇ। ਅਤੇ ਇਹ ਜਿਹੜਾ ਸ਼ਬਦ ਹੈ, ਸਤਿਕਾਰ ਵਜੋਂ, ਪ੍ਰੇਮ ਵਜੋਂ ਵੀ ਲਿਆ ਜਾਂਦਾ ਹੈ। ਅਤੇ ਇਸ ਸ਼ਬਦ ਦਾ ਜ਼ਿਕਰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਪੁਸਤਕਾਂ ਵੇਦ ਆਦਿਕ ਜੋ ਹਨ ਉਹਨਾਂ ਦੇ ਵਿੱਚ ਵੀ ਸਿੱਧੇ ਤੌਰ 'ਤੇ ਤਾਂ ਨਹੀਂ ਆਉਂਦਾ। ਸਾਡੇ ਗੁਰੂ ਘਰ ਦੇ ਵਿਦਵਾਨਾਂ ਨੇ ਇਸ ਸ਼ਬਦ ਦੇ ਉਤਪੱਤੀ ਬਾਰੇ ਵੇਦਾਂ ਤੋਂ ਬਾਅਦ ਜਿਹੜੀਆਂ ਧਾਰਮਿਕ ਪੁਸਤਕਾਂ ਨੇ, ਉਪਨਿਸ਼ਦ ਆਦਿਕ, ਉਹਦੇ ਵਿੱਚ ਇਹਦੇ ਦੁਆਰਾ ਸੰਬੰਧਿਤ ਸ਼ਬਦ ਮੰਨੇ ਗਏ ਨੇ। ਪਰ ਇਹਦਾ ਮਤਲਬ ਹੁੰਦਾ ਹੈ ਸੇਵਾ ਕਰਨੀ ਕਿਸੇ ਤਰ੍ਹਾਂ ਵੀ। ਇਹ ਜਿਹੜੀ ਭਗਤੀ ਲਹਿਰ ਹੈ ਇਹਦੇ ਪ੍ਰਮੁੱਖ ਮਹਾਂਪੁਰਖ ਜਿਨ੍ਹਾਂ ਕਰਕੇ ਇਹਨੂੰ ਪ੍ਰਸਿੱਧੀ ਹੋਈ ਅਤੇ ਜਿਸ ਸ਼ਾਖਾ ਦੇ ਵਿੱਚੋਂ ਸਵਾਮੀ ਰਾਮਾਨੰਦ ਜੀ ਹਨ, ਜਿਨ੍ਹਾਂ ਦਾ ਸ਼ਬਦ ਆਪਾਂ ਸਾਰਿਆਂ ਨੇ ਸ਼੍ਰਵਣ ਕੀਤਾ ਹੈ, ਕੱਤ ਜਾਈਏ ਰੇ ਘਰ ਲਾਗੋ ਰੰਗ। ਇਹ ਸੰਪਰਦਾਏ ਰਾਮਾਨੁਜ ਤੋਂ ਆਰੰਭ ਹੁੰਦੀ ਹੈ। ਰਾਮਾਨੁਜ ਜੀ ਇਸ ਭਾਰਤ ਵਰਸ਼ ਦੇ ਬੜੇ ਵੱਡੇ ਵਿਦਵਾਨ ਹੋਏ ਨੇ, ਜਿਨ੍ਹਾਂ ਦਾ ਜੀਵਨ 1060 ਤੋਂ ਲੈ ਕੇ 1118 ਦੇ ਕਰੀਬ ਇਸ ਦੇ ਦਰਮਿਆਨ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਵੱਡੇ ਸੀ ਯਮੁਨਾ ਮੁਨੀ। ਇਨ੍ਹਾਂ ਨੇ ਵਿਸ਼ਿਸ਼ਟ ਅਦਵੈਤ ਸਿਧਾਂਤ ਦੀ ਰਚਨਾ ਕੀਤੀ ਹੈ, ਕਰਮ, ਭਗਤੀ ਤੇ ਗਿਆਨ। ਇਹ ਤਿੰਨ ਚੀਜ਼ਾਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੋਣਗੀਆਂ ਤੇ ਕਹਿੰਦੇ ਹਨ ਮੁਕਤੀ ਪ੍ਰਾਪਤ ਹੋਊਗੀ। ਇਕੱਲੇ ਕਰਮ ਨਾਲ ਵੀ ਨਹੀਂ, ਇਕੱਲੀ ਭਗਤੀ ਨਾਲ ਵੀ ਨਹੀਂ ਤੇ ਇਕੱਲੇ ਖੁਸ਼ਕ ਗਿਆਨ ਦੇ ਨਾਲ ਵੀ ਨਹੀਂ। ਗਿਆਨ ਜਾਣਨ ਨੂੰ ਕਹਿੰਦੇ ਆ, ਜਾਣ ਲਿਆ ਕਿਸੇ ਚ। ਭਗਤੀ ਕਿਹਨੂੰ ਕਹਿੰਦੇ? ਕਰਨ ਨੂੰ। ਜਦੋਂ ਤੁਸੀਂ ਕੁਝ ਕਰੋ, ਸਿਮਰਨ ਕਰੋ, ਸੇਵਾ ਕਰੋ। ਗਿਆਨ ਨਾਮ ਸਿਰਫ ਜਾਣਨ ਦਾ ਹੈ। ਤਾਂ ਇਹਨਾਂ ਨੇ ਵਿਸ਼ਿਸ਼ਟ ਅਦਵੈਤ ਸਿਧਾਂਤ ਦੀ ਸਥਾਪਨਾ ਕੀਤੀ। ਇਹਨਾਂ ਦੇ ਪ੍ਰਸਿੱਧ ਗ੍ਰੰਥ ਨੇ ਸ਼੍ਰੀ ਭਾਸ਼ਾ ਆਦਿਕ, ਗੀਤਾ, ਭਾਸ਼ਾ, ਬੜੇ ਪ੍ਰਸਿੱਧ ਗ੍ਰੰਥ ਨੇ। ਪੰਡਤਾਂ ਦੇ ਨਾਲ ਇਹਨਾਂ ਦੀ ਬਹੁਤੀ ਬਣੀ ਨਹੀਂ ਸਮੇਂ ਦੇ ਵਿਦਵਾਨਾਂ, ਉਹਨਾਂ ਇਹਨਾਂ ਨੂੰ ਪਸੰਦ ਨਹੀਂ ਕੀਤਾ। ਬਾਅਦ ਰਾਮਾਨੋਜੀ ਤੋਂ ਬਾਅਦ ਨਿੰਬਾਰਕਾਚਾਰਿਆ ਜੀ ਹੋਏ ਨੇ, ਜਿਹੜੇ ਰਾਮਾਨੋਜੀ ਦੇ ਪ੍ਰਮੁੱਖ ਸ਼ਿਸ਼ ਸਨ। ਇਹਨਾਂ ਨੇ ਦਵੈਤ ਅਦਵੈਤ ਸਿਧਾਂਤ ਦੀ ਸਥਾਪਨਾ ਕੀਤੀ, ਦਵੈਤ ਵੀ ਤੇ ਅਦਵੈਤ ਵੀ। ਭਗਵਾਨ ਦਾ ਤੇ ਭਗਤ ਦਾ ਫਰਕ ਵੀ ਆ ਤੇ ਪਰਮਾਤਮਾ ਤੇ ਪਰਮਾਤਮਾ ਦੇ ਸੇਵਕ ਇੱਕ ਵੀ ਆ, ਦੋਨਾਂ ਨੂੰ ਇਹ ਮੰਨ ਕੇ ਚੱਲੇ ਹਨ। ਇਹਨਾਂ ਤੋਂ ਉਪਰੰਤ ਜਾਂ ਪ੍ਰਮੁੱਖ ਸੰਤ ਹੋਏ ਇਸ ਲਹਿਰ ਦੇ ਮਾਧਵਾਚਾਰੀਆ। ਮੈਂ ਸਵਾਮੀ ਰਾਮਾਨੰਦ ਜੀ ਤੇ ਗੱਲ ਲੈ ਕੇ ਆਉਣੀ ਹੈ ਵੀ ਉਹ ਕਿੱਥੋਂ ਤੁਰੇ ਨੇ ਤੇ ਕਿੱਥੇ ਆਣ ਕੇ ਉਹਨਾਂ ਤੱਕ ਇਹ ਸੰਪਰਦਾ ਪਹੁੰਚਦੀ ਹੈ। ਮਾਧਵਾਚਾਰੀਆ ਜੀ ਬਹੁਤ ਵੱਡੇ ਫਿਲੋਸਫਰ ਮੰਨੇ ਗਏ ਨੇ, ਖਾਸ ਕਰਕੇ ਵਿਦਾਨ ਦੇ। ਪਰ ਇਹਨਾਂ ਨੇ ਦਵੈਤ ਨੂੰ ਪ੍ਰਮੁੱਖਤਾ ਦਿੱਤੀ ਹੈ। ਇਹ ਕਹਿੰਦੇ ਬੰਦਾ ਤੇ ਪਰਮਾਤਮਾ ਇੱਕ ਰੂਪ ਨਹੀਂ ਹੋ ਸਕਦੇ, ਕਿੱਥੇ ਰਾਜਾ ਤੇ ਕਿੱਥੇ ਇੱਕ ਨੀਚ ਬੰਦਾ, ਕਿੱਥੇ ਇੱਕ ਰਕਸ਼ੇ ਵਾਲਾ ਤੇ ਕਿੱਥੇ ਇੱਕ ਬਾਦਸ਼ਾਹ, ਕਿੱਥੇ ਇੱਕ ਬੰਦਾ ਤੇ ਕਿੱਥੇ ਇੱਕ ਪਰਮਾਤਮਾ। ਬੰਦੇ ਨੂੰ ਚਾਹੀਦਾ ਬਸ ਉਹਦੀ ਭਗਤੀ ਕਰੇ, ਪਰ ਇਹ ਗੱਲ ਨਾ ਕਹੋ ਵੀ ਬੰਦਾ ਤੇ ਰੱਬ ਇੱਕ। ਇਹਨਾਂ ਨੇ ਇਸ ਮਤ ਦਾ ਪ੍ਰਚਾਰ ਕੀਤਾ ਆਪਣੀ ਜ਼ਿੰਦਗੀ 'ਚ। ਨਿਮਰਤਾ, ਦਾਸ ਭਾਰ, ਅਸੀਂ ਤਾਂ ਪਰਮਾਤਮਾ ਦੇ ਨੌਕਰ ਹਾਂ। ਮਾਧਵਾਚਾਰੀਆ ਜੀ ਤੋਂ ਉਪਰੰਤ ਇੱਕ ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹ ਸਨ ਵਲਭਾਚਾਰੀਆ। 1479 ਤੋਂ ਲੈ ਕੇ 1531 ਤੱਕ ਇਹਨਾਂ ਦਾ ਜੀਵਨ ਮੰਨਿਆ ਜਾਂਦਾ ਇਸ ਦੇ ਦਰਮਿਆਨ। ਇਹ ਜਿਹੜੇ ਮਹਾਤਮਾ ਸਨ, ਇਹ ਸ਼ੁੱਧ ਅਦਵੈਤ ਦੇ ਧਾਰਨੀ ਸਨ। ਇਹ ਇਹਨਾਂ ਦਾ ਮਤ ਇਹ ਸੀ ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਸ਼ਨਾ ਹੈ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹ। ज्यों जल तरंग उठै बहु भांति फिर सलले सलल समायत। परमात्मा ते बंदा जीव दोवें एक, बस फर्क इन्ना वो वड्डा समुंदर है ते बंदा छोटी जी बूंद। फिर तुसी पुछोगे भी एकता किदां, निक्की बूंद दी वड्डे समुंदर नाल एकता किदां हो सकती? ਤਾਂ ਕਹਿੰਦੇ ਤੁਸੀਂ ਵੱਡੇ ਸਮੁੰਦਰ ਨੂੰ ਦੇਖਣਾ ਛੱਡ ਦਿਓ, ਵੱਡੇ ਆਕਾਰ ਨੂੰ, ਬੂੰਦ ਦਾ ਛੋਟਾਪਣ ਛੱਡ ਦਿਓ। ਹੈ ਤਾਂ ਪਾਣੀ ਦੋਵੇਂ ਬੰਨੇ, ਜੇ ਪਾਣੀ ਵੱਲ ਵੇਖੋਗੇ ਤੇ ਦੋਵੇਂ ਇੱਕ, ਹਾਂ ਜੇ ਸਰੀਰ ਵੱਲ ਵੇਖੋਗੇ ਫਿਰ ਕੋਈ ਏਕਤਾ ਨਹੀਂ। ਤਾਂ ਸ਼ੁੱਧ ਅਦਵੈਤ ਦੇ ਇਹ ਧਾਰਨੀ ਹੋਏ। ਬੜੇ ਪ੍ਰਸਿੱਧ ਨੇ ਇਹਨਾਂ ਦੇ ਗ੍ਰੰਥ। ਤਾਂ ਇਹਨਾਂ ਤੋਂ ਉਪਰੰਤ एक ऐसे गुरमुख संसार दे विच प्रगट होए जिन्हां नूं गुरसिख संगतां स्वामी रामानंद जी कह के याद कर दिया, जिन्हां ने बेअंत ही प्रेमियां नूं एडे वड्डे वड्डे महापुरख भगत कबीर साहिब, भगत रविदास, भगत साधना, भगत पीपा, भगत सैन, भगत तन्ना, जिन्ने महापुरख ने उच्च कोटि दे इन्हों तो वरोसाए गए, इन्हों की संगत दे विच्चों ही उन्हां नूं नाम का रंग चढ़िया है। ये ऐसे महापुरख सन जिन्हों का कहिंदे प्रयाग दे लागे ही जन्म होया है। वैसे जे कबीर पंथ नूं पढ़िए तां होर भी बड़ियां गल्लां आउंदियां। बड़े बड़े विद्वान ने पर सीधा एक बंदे दा नां नहीं दसदे भी किहड़े बंदे ने भगती लहर शुरू की। इदां अंदाजे मुताबक दसदे आ भी सतवीं कि अठवीं सदी दे विच शुरू हुई, पर सीधा एक बंदे दा नां नहीं कोई दसदा पिया। पर जदों असी कबीर दर्शन नूं पढ़ते हैं, कबीर साहब के दर्शन की विचार करते हैं, जां कबीर पंथियां ने जो लिखिया है, क्यों कबीर साहब के ये नाम के दाते सी, उन्हां दी संगत विच्चों इन्हां नूं नाम का रंग चढ़िया सी, तां उत्थे इक तुसी हैरान होवोगे, सब तो नीवी जात ते सब तो उच्ची पदवी पाउण वाले, नीच जात हर जपत्या उत्तम पदवी पाए, वो होए ने षटकोप। कबीर पंथ मुताबक भगती लहर की आरंभता एक षटकोप नामे विद्वान ने की है, महापुरख ने की, पर उन्हां दी जात बहुत नीवी मनी जाती। हुण दुनिया नूं किदां बंदा समझावे भी पाणी नीवी जगह ही खड़ता है, टिब्बियां दे खड़ता नहीं। जिन्हां दा मन नीवा है उन्हां नूं ही कोई प्राप्ति हुंदी। असीं ते रोज अरदास च चेते करदे आं पर फिर भी आकड़ इन्नी कि हंकार इन्ना, रोज पढ़ी दा सिखां दा मन नीवा मत ची। मैनू कहण तो शर्म आउंदी पई है, जिहड़ा नां लोकां ने उन्हां दी जात दा रख्या, नचण वालियां नूं की कहिंदे ते नचण वालियां नूं की कहिंदे? नचण वालियां नूं देवदासियां वेसवा कह दिंदे ते नचण आलियां दा नां हुण महाराज दी हजूरी च मेरे मूहों फबदा नहीं, उस जात नाल संबंधित सन। लोकां ने उन्हां नूं, मैं माफी मंग लवां, लोकां ने उन्हां नूं एक शब्द दिता लोकाचार ने, बहुत ही गलत शब्द जिहनूं कंजर कह दिंदे, कबीर दर्शन दे विच लिखिया, ਲੋਕਾਂ ਨੇ ਇੰਨਾ ਮਾੜਾ ਕਿਹਾ, ਇੰਨਾ ਨੀਵਾਂ ਕਿਹਾ, ਪਰ ਭਗਤੀ ਲਹਿਰ ਦਾ ਮੋਢੀ ਸੀ ਉਹ ਮਹਾਂਪੁਰਖ। ਫਿਰ ਦੂਸਰੇ ਬੰਦੇ ਦਾ ਨਹੀਂ ਪਤਾ ਲੱਗਦਾ ਵੀ ਦੂਸਰਾ ਕੌਣ ਸੀ ਉਹਨਾਂ ਤੋਂ, ਤਾਂ ਕਿਉਂ ਗੱਲ ਹੈ ਕੋਈ 7ਵੀਂ ਸਦੀ ਦੀ, 8ਵੀਂ ਸਦੀ ਦੀ। ਦੂਸਰੇ ਬੰਦੇ ਦੀ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਕਹਿੰਦੇ ਛੱਟ ਕੋਪ ਜੀ ਤੋਂ ਬਾਅਦ, ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੇ ਗੱਦੀ ਤੇ ਇੱਕ ਹੋਰ ਮਹਾਤਮਾ ਬੈਠਾ, ਪਰ ਲੋਕਾਂ ਨੂੰ ਉਹ ਵੀ ਉੱਚ ਜਾਤੀ ਨੂੰ ਪਸੰਦ ਨਹੀਂ ਆਇਆ, ਕਿਉਂ ਚੰਡਾਲਾਂ ਦੇ ਵਿੱਚੋਂ, ਚੰਡਾਲ ਕਹਿੰਦੇ ਨੇ ਜਿਹੜਾ ਕੁੱਤੇ ਨੂੰ ਮਾਰ ਕੇ ਖਾਵੇ, ਪਿਓ ਬ੍ਰਾਹਮਣ ਹੋਵੇ ਤੇ ਮਾਂ ਕੋਈ ਉਹੋ ਜਿਹੀ ਹੋਵੇ, ਉਹਨਾਂ ਤੋਂ ਜਿਹੜੀ ਔਲਾਦ ਪੈਦਾ ਹੁੰਦੀ ਤੇ ਕੁੱਤੇ ਨੂੰ ਮਾਰ ਕੇ ਖਾਵੇ ਤੇ ਮੜੀਆਂ 'ਚ ਰਵੇ, ਪਿੰਡ 'ਚ ਨਾ ਵੜੇ, ਉਹ ਪਿੰਡ 'ਚ ਨਹੀਂ ਸੀ ਵੜ ਸਕਦੇ, ਪਰ ਉੱਚ ਜਾਤੀ ਦੇ ਲੋਕਾਂ ਨੂੰ ਕੀ ਪਤਾ ਵੀ ਪਰਮਾਤਮਾ ਆਉਂਦਾ ਹੀ ਉੱਥੇ ਆ ਜਿਨ੍ਹਾਂ ਦਾ ਮਨ ਨੀਵਾਂ ਹੋ ਚੁੱਕਾ। ਤਾਂ ਉਹ ਸਨ, ਦੂਸਰੇ ਸਨ ਚੰਡਾਲ। ਤੇ ਤੀਸਰੀ ਕਮਾਲ ਦੀ ਗੱਲ ਆ ਜਿਹੜੀ ਇਹਨਾਂ ਨੂੰ ਪਸੰਦ ਨਹੀਂ ਆ, ਵਿਦਵਾਨਾਂ ਨੇ ਲਿਖੀ, ਕਹਿੰਦੇ ਤੀਜਾ ਮੁਸਲਮਾਨ ਸੀ, ਉਹਨਾਂ ਦਾ ਉੱਤਰ ਅਧਿਕਾਰੀ ਮੁਸਲਮਾਨ ਸੀ, ਉਹਨੂੰ ਯਵਨਚਾਰੀਆ ਕਹਿੰਦੇ। ਤਾਂ ਉਹ ਹੁਣ ਬਿਲਕੁਲ ਹੀ ਗੱਲ ਪਸੰਦ ਨਹੀਂ ਆ। ਠੀਕ ਹੈ, ਇਹ ਸੰਪਰਦਾਇ ਇੱਕ ਬੜੇ ਉੱਚ ਕੋਟੀ ਦੇ ਮਹਾਤਮਾ ਤੋਂ ਆਰੰਭ ਹੋਈ ਸੀ, ਪਰ ਜਿਹੜੇ ਜਾਤ ਭਵਾਨੀ ਨੇ ਉਹਨਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ। ਉਹਨਾਂ ਸਿੱਧਾ ਹੀ ਰਾਮਾਨੁਜ ਤੋਂ ਚੁੱਕਿਆ, ਕਿਉਂ ਰਾਮਾਨੁਜ ਬ੍ਰਾਹਮਣ ਸੀ, ਪਹਿਲਿਆਂ ਨੂੰ ਛੱਡ ਹੀ ਦਿੱਤਾ, ਪੱਤਾ ਹੀ ਸਾਫ ਕਰਤਾ, ਅਸੀਂ ਕਿਉਂ ਨੀਵੀਂ ਜਾਤ ਦਾ ਨਾਂ ਲਈ। ਉਹਨਾਂ ਜ਼ਿਆਦੀ ਮਸ਼ਹੂਰੀ ਸ੍ਰੀ ਰਾਮਾਨੁਜ ਜੀ ਤੋਂ ਕੀਤੀ, ਚਲੋ ਮਹਾਂਪੁਰਖ ਸਨ ਪਰ ਉਹਨਾਂ ਆਪਣੀ ਉਮਰ ਵਿੱਚ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਰੱਖਿਆ ਸ੍ਰੀ ਰਾਮਾਨੁਜ ਨੇ। ਤਾਂ ਰਾਮਾਨੁਜ ਜੀ ਤੋਂ ਬਾਅਦ ਨਿਵਾਰਕਾ ਜੀ, ਔਰ ਉਸ ਤੋਂ ਬਾਅਦ ਮਾਧਵਾਚਾਰੀਆ, ਉਸ ਤੋਂ ਬਾਅਦ ਵਲਭਾਚਾਰੀਆ, ਤੇ ਫਿਰ ਰਾਮਾਨੰਦ ਜੀ ਕਿੱਦਾਂ ਆ ਗਏ ਇਹਦੇ 'ਚ? ਰਾਮਾਨੰਦ ਜੀ ਵੀ, ਇਹਨਾਂ ਦਾ ਸਰੀਰ ਵੀ ਬ੍ਰਾਹਮਣਾਂ ਦੇ ਕਰਦਾ ਸੀ, ਆਤਮਾ ਦੀ ਤੇ ਕੋਈ ਜਾਤ ਹੀ ਨਹੀਂ, ਸਰੀਰ ਆ ਪਤਾ ਨਹੀਂ ਕਿਹਦੇ ਜੰਮਿਆ। ਤਾਂ ਇਹਨਾਂ ਦਾ ਸਰੀਰ ਵੀ ਕਹਿੰਦੇ ਬ੍ਰਾਹਮਣਾਂ ਦੇ ਕਰਦਾ ਸੀ। ਇਹਨਾਂ ਦਾ ਜਨਮ 1423 ਬਿਕਰਮੀ ਨੂੰ ਪ੍ਰਯਾਗ ਦੇ ਇਲਾਕੇ ਦੇ ਵਿੱਚ ਪਿੰਡ ਮੇਲਕੋਟੀ ਦੇ ਵਿੱਚ ਹੋਇਆ। ਗੌੜ ਬ੍ਰਾਹਮਣ ਇਹਨਾਂ ਦੀ ਜਾਤੀ ਸੀ, 18 ਜਾਤਾਂ ਨੇ ਬ੍ਰਾਹਮਣਾਂ ਦੀਆਂ, ਸਭ ਤੋਂ ਸ੍ਰੇਸ਼ਟ ਗੌੜ ਬ੍ਰਾਹਮਣ, ਬ੍ਰਾਹਮਣਾਂ ਦੇ ਵਿੱਚੋਂ ਵੀ ਉੱਚੇ ਬ੍ਰਾਹਮਣ ਗੌੜ ਬ੍ਰਾਹਮਣ। ਪਿਤਾ ਦਾ ਨਾਂ ਸੀ ਭੂਰੀ ਕਰਮਾ ਤੇ ਮਾਂ ਦਾ ਨਾਮ ਸੀ ਸੁਸ਼ੀਲਾ, ਸੁਸ਼ੀਲ ਸੁਭਾਅ ਵਾਲੇ। ਮਾਂ ਪਿਓ ਦੀ ਬੰਦਗੀ ਦਾ ਬੜਾ ਫਰਕ ਪੈਂਦਾ ਹੈ, ਮਾਂ ਪਿਓ ਦੀ ਬੰਦਗੀ ਸੀ, ਬਾਬਾ ਹਰਦਾਸ, ਮਾਤਾ ਖੇਮ ਕੌਰ, ਦਇਆ ਕੌਰ ਵੀ ਕਹਿ ਦਿੰਦੇ, ਤੇ ਤਾਂ ਹੀ ਗੁਰੂ ਰਾਮਦਾਸ ਸਾਹਿਬ ਘਰ ਆ ਗਏ, ਨਹੀਂ ਤੇ ਹੋਰ ਕਿਸੇ ਦੇ ਆ ਜਾਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬੰਦਗੀ, ਮਾਤਾ ਗੁਜਰ ਕੌਰ ਜੀ ਦਾ ਤਿਆਗ ਵਿਰਾਗ, ਤੇ ਐਸੀ ਰੂਹ ਆਈ ਵਹਿ ਪ੍ਰਗਟਿਓ ਮਰਦ ਅਗੰਬੜਾ। ਇੱਕ ਹੀ ਕਹਿੰਦੇ ਮਰਦ ਅਸੀਂ ਵੇਖਿਆ ਦੁਨੀਆ ਦੇ, ਅੱਜ ਤੱਕ ਕਹਿੰਦੇ ਇੱਕ ਬੰਦਾ ਹੀ ਦੁਨੀਆ 'ਚ ਆਇਆ, ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੀ, ਇੱਕ ਹੀ ਮਰਦ ਜੰਮਿਆ ਅੱਜ ਤੱਕ, ਕਹਿੰਦੇ ਹੋਰ ਕੋਈ ਆਇਆ ਹੀ ਨਹੀਂ। ਤਾਂ ਮਾਤਾ ਪਿਤਾ ਦੀ ਬੰਦਗੀ ਨੂੰ ਭਾਗ ਲੱਗਾ, ਜਨਮ ਹੋਇਆ ਇੱਕ ਬਾਲਕ ਦਾ, ਜਿਹਦਾ ਨਾਮ ਮਾਂ ਪਿਓ ਨੇ ਰੱਖਿਆ ਰਾਮ ਦੱਤ, ਪਰਮੇਸ਼ਰ ਦਾ ਦਿੱਤਾ, ਵਾਹਿਗੁਰੂ ਦਾ ਦਿੱਤਾ, ਜਿਵੇਂ ਆਪਣੇ ਚ ਰੱਖ ਦਿੰਦੇ ਗੁਰ ਦਿੱਤਾ, ਗੁਰੂ ਜੀ ਦਾ ਦਿੱਤਾ, ਰਾਮ ਦੱਤ ਵਾਹਿਗੁਰੂ ਦਾ ਦਿੱਤਾ। ਹੁਣ ਬ੍ਰਾਹਮਣ ਸਨ, ਕਰਮਕਾਂਡੀ ਸਨ, ਤਾਂ ਸੰਸਕਾਰ ਜਿਹੋ ਜਿਹੇ ਛੋਟੀ ਉਮਰ ਚ ਪੈ ਗਏ ਉਹ ਬੜੀ ਵੱਡੀ ਉਮਰ ਤੱਕ ਨਾਲ ਦਿੰਦੇ ਨੇ। ਇਸੇ ਕਰਕੇ ਬੇਨਤੀ ਕਰਾਂ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰ, ਭਾਵੇਂ ਨਿਆਣੇ ਸੁੱਤੇ ਵੀ ਰਹਿਣ ਤਾਂ ਵੀ ਸਮਾਨ ਚੇਤਨ ਤੇ ਅਸਰ ਤੇ ਪਊਗਾ ਹੀ, ਇਹਨਾਂ ਦੇ ਸੰਸਕਾਰਾਂ ਦਾ ਅਸਰ ਤੇ ਪਊਗਾ ਹੀ ਜਦੋਂ ਗੁਰੂ ਘਰ ਆਉਣਗੇ। ਮਾਤਾ ਪਿਤਾ ਬੰਦਗੀ ਵਾਲੇ ਸੀ, ਉਸ ਬੰਨੇ ਇਹ ਵੀ ਲੱਗ ਗਏ। ਮਾਤਾ ਪਿਤਾ, ਪਿਤਾ ਜੀ ਬਹੁਤ ਵੱਡੇ ਵਿਦਵਾਨ ਸੀ, ਮੁੱਢਲੀ ਪੜ੍ਹਾਈ ਸੰਸਕ੍ਰਿਤ ਦੇ ਵਿਦਵਾਨ ਸੀ, ਘਰੋਂ ਹੀ ਕੀਤੀ, ਸੰਸਕ੍ਰਿਤ ਦੇ ਵੇਤਾ ਸਰ, ਤੇ ਮਾਤਾ ਪਿਤਾ ਮੂਰਤੀ ਪੂਜਕ ਸਨ। ਪਰ ਅੱਜ ਦਾ ਸ਼ਬਦ ਤੁਸੀਂ ਸੁਣੋਗੇ ਕਿੱਡੀ ਉੱਚ ਅਵਸਥਾ ਨੂੰ ਪਹੁੰਚ ਗਏ ਸਵਾਮੀ ਜੀ, ਸ਼ੁਰੂ ਮੂਰਤੀ ਧੋਏ ਤੇ ਫਿਰ ਕਹਿ ਦਿੱਤਾ ਮੂਰਤੀ ਦੀ ਲੋੜ ਨਹੀਂ, ਬੰਦੇ ਦੇ ਸਰੀਰ ਅੰਦਰ ਹੀ ਰੱਬ ਬੈਠਾ ਹੈ। ਐਵੇਂ ਨਹੀਂ ਗੁਰਮਤਿ ਇਹਨਾਂ ਦਾ ਸ਼ਬਦ ਅੰਕਿਤ ਕੀਤਾ, ਜੇ ਕੋਈ ਉਹੋ ਜਿਹੀ ਗੱਲ ਹੁੰਦੀ ਤੇ ਕਿਉਂ ਅੰਕਿਤ ਕਰਦੇ। ਤਾਂ ਮੁੱਢਲੀ ਪੜ੍ਹਾਈ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਕੀਤੀ, ਉੱਥੋਂ ਹੀ ਪ੍ਰਾਪਤ ਕੀਤੀ। ਹੁਣ ਰਾਮ ਦੱਤ ਤੋਂ ਰਾਮਾਨੰਦ ਕਿੱਦਾਂ ਬਣਿਆ? ਨਾਂ ਸੀ ਰਾਮ ਦੱਤ ਤੇ ਸਵਾਮੀ ਰਾਮਾਨੰਦ ਕਿੱਦਾਂ ਬਣੇ? ਮੁੱਢਲੀ ਪੜ੍ਹਾਈ ਪਿਤਾ ਪਾਸੋਂ, ਲਘੂ ਸਿਧਾਂਤ ਪੜ੍ਹਨ ਤੋਂ ਉਪਰੰਤ ਕਾਂਸੀ ਦੇ ਵਿੱਚ ਚਲੇ ਗਏ ਵਿਦਿਆ ਪੜ੍ਹਨ ਵਾਸਤੇ। ਕਾਂਸੀ ਦੇ ਵਿੱਚ ਬਹੁਤ ਵਿਦਿਆ ਪੜ੍ਹੀ ਤੇ ਵਿਦਿਆ ਪੜ੍ਹਨ ਤੋਂ ਉਪਰੰਤ ਇੱਕ ਦਿਨ ਬਾਗ ਦੇ ਵਿੱਚ ਟਹਿਲਦੇ ਪਏ ਸੀ ਆਪਣੀ ਮੌਜ ਦੇ ਵਿੱਚ। ਇੱਕ ਬੜੀ ਪਵਿੱਤਰ ਮੂਰਤੀ, ਪਵਿੱਤਰ ਸਰੀਰ, ਦਿਵ ਮੂਰਤੀ ਕਹਿ ਲਓ ਤੁਸੀਂ, ਦਿਵ ਸਰੀਰ, ਉਹ ਬਾਗ ਦੇ ਵਿੱਚ ਆਇਆ। ਉਹਨਾਂ ਇਸ ਰਾਮਦੱਤ ਲੜਕੇ ਦੇ ਮੱਥੇ ਨੂੰ ਚੰਗੀ ਤਰ੍ਹਾਂ ਪੜਿਆ, ਇਹਦੇ ਵੱਲ ਵੇਖ ਕੇ ਕਹਿਣ ਲੱਗੇ ਕਿ ਤੇਰਾ ਨਾਂ ਕੀ ਆ? ਕਹਿੰਦਾ ਜੀ ਰਾਮ ਦੱਤ। ਕਹਿੰਦੇ ਰਾਮ ਦੱਤ, ਜੇ ਗੁੱਸਾ ਨਾ ਕਰੇ ਤੇ ਇੱਕ ਗੱਲ ਦੱਸਾਂ। ਕਹਿੰਦੇ ਦੱਸੋ ਮਹਾਰਾਜ। ਕਹਿੰਦੇ ਤੇਰੀ ਉਮਰ ਬਹੁਤ ਥੋੜੀ ਹੈ, ਉਮਰ ਨਹੀਂ ਤੇਰੀ ਜ਼ਿਆਦੀ, ਤੇ ਜੇ ਉਮਰ ਥੋੜੀ ਆ ਤੇ ਥੋੜੀ ਉਮਰ ਦੇ ਵਿੱਚ ਫਿਰ ਪ੍ਰਭੂ ਦੀ ਪ੍ਰਾਪਤੀ ਕਿੱਦਾਂ ਕਰੇਗਾ ਤੂੰ? ਉਮਰ ਹੀ ਬੜੀ ਥੋੜੀ ਹੈ, ਛੋਟੀ ਉਮਰ ਸੀ। ਰਾਮ ਦੱਤ ਜੀ ਕਹਿਣ ਲੱਗੇ ਜੀ ਉਮਰ ਸਫਲ ਕਿੱਦਾਂ ਹੁੰਦੀ ਹੈ ਤੇ ਵਾਧੀ ਕਿੱਦਾਂ? ਭੋਲੇ ਭਾਚ ਕਹਿਣ ਲੱਗੇ। ਤਾਂ ਜਦੋਂ ਉਹਨਾਂ ਨੇ ਇਹ ਬਚਨ ਕੀਤਾ ਤੇਰੀ ਉਮਰ ਥੋੜੀ ਆ, ਤੂੰ ਛੇਤੀ ਸਰੀਰ ਛੱਡ ਜਾਣਾ ਹੈ, ਜਿਵੇਂ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸੌ ਨੱਡੜਾ ਤਾਂ ਥੋੜਾ ਮਾਣ ਕਰੀ। ਫਰੀਦ ਸਾਹਿਬ ਕਹਿੰਦੇ ਜੇ ਮੈਨੂੰ ਪਤਾ ਹੋਵੇ ਵੀ ਸਰੀਰ ਰੂਪ ਭਾਂਡੇ ਵਿੱਚ ਬਹੁਤ ਥੋੜੇ ਸਵਾਸਾਂ ਰੂਪੀ ਤਿਲ ਆ, ਸਰੀਰ ਭਾਂਡਾ ਹੈ, ਸਵਾਸ ਤਿਲ ਨੇ, ਤੇ ਫਿਰ ਮੈਂ ਸੋਚ ਸਮਝ ਕੇ ਬੁੱਕ ਭਰਾ ਨਾ, ਭਾਵ ਸਵਾਸਾਂ ਨੂੰ ਸੋਚ ਸਮਝ ਕੇ ਖਰਚ ਕਰਾਂ। ਐਵੇਂ ਬੇਪਰਵਾਹੀ ਤੇ ਜੀਵਨ ਦੇ ਸਵਾਦਾਂ ਵਿੱਚ ਇਹਨੂੰ ਨਾ ਗਵਾਵਾਂ, ਵਾਹਿਗੁਰੂ ਦਾ ਭਜਨ ਕਰਕੇ ਇਹਨੂੰ ਸਫਲਾ ਕਰ। ਮਨ ਤੇ ਸੱਟ ਵੱਜੀ, ਕਹਿੰਦੇ ਕਿੱਦਾਂ ਸਫਲ ਹੋ ਸਕਦਾ, ਕਹਿੰਦੇ ਭਗਤੀ ਕੀਤਿਆਂ ਸਤਸੰਗ ਕੀਤਿਆਂ ਬਸ ਜੀਵਨ ਬਦਲ ਗਿਆ, ਉਹਨਾਂ ਦੇ ਸ਼ਿਸ਼ ਬਣ ਗਏ। ਉਹਨਾਂ ਨੇ ਰਾਮ ਦੱਤ ਤੋਂ ਫਿਰ ਨਾਂ ਰੱਖਿਆ ਰਾਮਾਨੰਦ, ਉਹਨਾਂ ਦਾ ਨਾਂ ਸੀ ਸ੍ਰੀ ਰਾਘਵਾਨੰਦ, ਸਵਾਮੀ ਰਾਘਵਾਨੰਦ। ਤਾਂ ਸਵਾਮੀ ਰਾਘਵਾਨੰਦ ਜੀ ਨੇ ਇਹਨਾਂ ਤੇ ਕਿਰਪਾ ਕੀਤੀ, ਰਾਮ ਦੱਤ ਇਹਨਾਂ ਨੂੰ ਰਾਮਾਨੰਦ ਬਣਾ ਦਿੱਤਾ ਗਿਆ। ਵੈਸ਼ਨਵ ਮਤ ਦੇ ਬਹੁਤ ਵੱਡੇ ਆਚਾਰੀਆ ਮੰਨੇ ਜਾਂਦੇ ਨੇ, ਤੇ ਕਮਾਲ ਦੀ ਗੱਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦਾ ਇੱਕੋ ਇੱਕ ਸ਼ਬਦ ਦਰਜ ਹੈ, ਉਹ ਵੀ ਬਸੰਤ ਰਾਗ ਦੇ ਵਿੱਚ ਜੋ ਸਿੰਘ ਸਾਹਿਬ ਜੀ ਪਾਸੋਂ ਸ਼੍ਰਵਣ ਕੀਤਾ ਹੈ, ਇੱਕੋ ਇੱਕ ਸ਼ਬਦ ਹੈ ਤੇ ਸ਼ਬਦ ਵੀ ਬੜਾ ਪਿਆਰਾ ਹੈ ਤੇ ਗੁਰਸਿੱਖੀ ਦਾ ਸਿਧਾਂਤ ਦੱਸਦਾ ਹੈ ਸਾਰਾ ਹੀ। ਗੁਰਸਿੱਖ ਨੇ ਕਿਹਨੂੰ ਮੰਨਣਾ ਹੈ, ਕਿੱਥੇ ਜਾਣਾ ਹੈ ਤੇ ਕਿੱਥੇ ਨਹੀਂ ਜਾਣਾ ਹੈ, ਗੁਰਸਿੱਖ ਨੇ ਕਾਹਦੀ ਕਮਾਈ ਕਰਦੀ। ਸਵਾਮੀ ਰਾਮਾਨੰਦ ਜੀ ਠੀਕ ਹੈ, ਇਹ ਸੰਪਰਦਾਇ ਵਿੱਚ ਪਹਿਲਾਂ ਜਾਤ ਪਾਤ ਨਹੀਂ ਸੀ ਹੁੰਦੀ ਜਦੋਂ ਸ਼ੁਰੂ ਹੋਈ, ਪਰ ਰਾਮਾਨੁਜ ਜੀ ਤੋਂ ਬਾਅਦ ਇਹ ਫਿਰ ਥੋੜੀ ਜੀ ਜਾਤ ਪਾਤ ਚ ਹੀ ਚਲੇ ਗਏ। ਆਪਣਾ ਮੁਖੀ ਇਹ ਬ੍ਰਾਹਮਣ ਨੂੰ ਹੀ ਬਣਾਉਂਦੇ ਸੀ, ਹੋਰ ਕਿਸੇ ਨੂੰ ਨਹੀਂ ਸੀ ਬਣਾਉਂਦੇ। ਪਰ ਸਵਾਮੀ ਰਾਮਾਨੰਦ ਜੀ ਐਸੇ ਮਹਾਂਪੁਰਖ ਹੋਏ, ਇਹਨਾਂ ਨੇ ਫਿਰ ਲੋਕਾਂ ਬੜਾ ਕਿਹਾ, ਪਰ ਜਦੋਂ ਕਬੀਰ ਸਾਹਿਬ ਨੂੰ ਗੁਰਮੰਤਰ ਦਿੱਤਾ ਇਹਨਾਂ ਲੋਕਾਂ ਦੀ ਪਰਵਾਹ ਛੱਡਤੀ। ਫਿਰ ਇਕੱਲਾ ਕਬੀਰ ਸਾਹਿਬ ਨਹੀਂ, ਫਿਰ ਇੱਕ ਚਮਿਆਰ ਭਗਤ ਰਵਿਦਾਸ ਵੀ ਇਹਨਾਂ ਦਾ ਸ਼ਿਸ਼ ਬਣਿਆ। ਇਹੀ ਨਹੀਂ, ਇੱਕ ਨਾਈ ਭਗਤ ਸੈਣ ਵੀ ਇਹਨਾਂ ਦਾ ਸ਼ਿਸ਼ ਬਣਿਆ। ਤੇ ਕਮਾਲ ਦੀ ਗੱਲ, ਇਹ ਇਸਤਰੀ ਜਾਤੀ ਨੂੰ ਨਾਲ ਨਹੀਂ ਸੀ ਰੱਖਦੇ, ਇਸਤਰੀ ਜਾਤੀ ਦਾ ਇਹਨਾਂ 'ਚ ਨਿਸ਼ੇਧ ਸੀ। ਬਰਾਗੀ ਸਨ, ਵੈਸ਼ਨਵ ਮਤ ਦੇ ਆਚਾਰੀਆ ਸਨ, ਪਰ ਜਦੋਂ ਇਹਨਾਂ ਭਗਤ ਪੀਪਾ ਤੇ ਕਿਰਪਾ ਕੀਤੀ ਤਾਂ ਭਗਤ ਪੀਪਾ ਦੀ ਘਰ ਵਾਲੀ ਮਾਤਾ ਸੀਤਾ, ਰਾਣੀ ਸੀਤਾ ਨੂੰ ਵੀ ਨਾਲ ਹੀ ਇਹਨਾਂ ਨੇ ਉਪਦੇਸ਼ ਦਿੱਤਾ, ਉਹ ਵੀ ਇਹਨਾਂ ਨੇ ਵਹਿਮ ਕੱਢ ਦਿੱਤਾ ਵੀ ਇਸਤਰੀ ਜਨਮ ਤੋਂ ਮਾੜੀ ਹੈ, ਆਦਿਕ ਜੋ ਲੋਕਾਂ ਵਹਿਮ ਪਾਏ ਸੀ। ਇਸ ਲਹਿਰ ਦਾ ਮੁੱਖ ਕਰਮ ਇਹ ਸੀ ਕਿ ਇਹ ਪਰਮਾਤਮਾ ਦੀ ਏਕਤਾ ਤੇ ਜ਼ੋਰ ਦਿੰਦੇ, ਵੀ ਰੱਬ ਇੱਕ ਆ, ਪਰਮਾਤਮਾ ਇੱਕ। ਹਾਂ ਠੀਕ ਆ, ਉਹਦੇ ਨਾਮ ਬੜੇ ਵੱਖਰੇ ਆ, ਪਰ ਹੈ ਇੱਕ ਹੀ ਆ। ਭਗਤੀ ਦਾ ਮਤਲਬ ਆ ਪ੍ਰੇਮ ਭਾਵਨਾ, ਪ੍ਰੇਮ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ, ਸੁਖੈਨ ਪ੍ਰਾਪਤੀ। ਪ੍ਰੇਮ ਤੋਂ ਬਿਨਾਂ ਹੁੰਦੀ ਵੀ ਨਹੀਂ ਆ ਕਿਸੇ ਨੂੰ, ਜਿੰਨਾ ਚਿਰ ਮਰਜ਼ੀ ਖਪੀ ਜਾਵੇ। ਤੇ ਤੀਸਰਾ ਇਹਨਾਂ ਦਾ ਸਿਧਾਂਤ ਸੀ ਨਾਮ ਦਾ ਸਿਮਰਨ, ਵਾਰੀ ਵਾਰੀ ਨਾਮ ਨੂੰ ਦੁਹਰਾਉਂਦੇ ਰਹਿਣਾ, ਬਾਰ 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 ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ। ਤੇ ਚੌਥਾ ਇਹਨਾਂ ਦਾ ਸਿਧਾਂਤ ਸੀ ਸਮਰਪਣ, ਸ਼ਰਨ ਦੇ ਵਿੱਚ ਆਉਣਾ, ਆਪਣੇ ਆਪ ਨੂੰ ਗੁਰੂ ਦੇ ਸਮਰਪਣ ਕਰ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ, ਸ਼ਰਨ ਦੇ ਵਿੱਚ ਪ੍ਰਾਪਤ ਹੋਣਾ। ਤੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਖੰਡਨ ਕਿਹਨੂੰ ਕੀਤਾ, ਕਿਹਨੂੰ ਨਹੀਂ ਮੰਨਿਆ, ਜਾਤ ਪਾਤ ਨੂੰ ਨਹੀਂ ਮੰਨਿਆ, ਅੰਧ ਵਿਸ਼ਵਾਸ ਨੂੰ ਨਹੀਂ ਮੰਨਿਆ, ਵਹਿਮਾਂ ਭਰਮਾਂ ਨੂੰ ਨਹੀਂ ਮੰਨਿਆ, ਆਦਿਕ ਜਿੰਨੀਆਂ ਵੀ ਮਾੜੀਆਂ ਕੁਰੀਤੀਆਂ ਬਿਮਾਰੀਆਂ ਸਮਾਜ ਵਿੱਚ ਸੀ ਇਹਨਾਂ ਸਭ ਦਾ ਖੰਡਨ ਕੀਤਾ। ਇਹਨਾਂ ਭਗਤੀ ਤੇ ਜ਼ੋਰ ਦਿੱਤਾ, ਨਾ ਵਰਤ ਨਾ ਹਮਨ ਯੱਗ ਆਦਿਕ ਕਿਸੇ ਨੂੰ ਨਹੀਂ ਸੀ ਮੰਨਦੇ, ਸਵਾਮੀ ਰਾਮਾਨੰਦ ਜੀ ਜਾਂ ਭਗਤੀ ਲੈ। ਤੇ ਸਭ ਤੋਂ ਵੱਡੀ ਗੱਲ, ਇਹ ਮੂਰਤੀ ਪੂਜਾ ਨੂੰ ਨਹੀਂ ਸੀ ਮੰਨਦੇ। ਮੂਰਤੀ ਪੂਜਕ ਨਹੀਂ ਸਨ, ਬੁੱਤ ਪੂਜਕ ਨਹੀਂ ਸਨ। ਤੇ ਇਸ ਤੋਂ ਅੱਗੇ ਖੁੱਲ੍ਹੇ ਮਨ ਵਾਲੇ, ਖੁੱਲ੍ਹੇ ਦਿਮਾਗ ਵਾਲੇ ਸੀ, ਕੋਈ ਜਾਤ ਪਾਤ ਦਾ ਆ ਜੇ ਸਾਰੇ ਹੀ ਨਾਮ ਜਪ ਸਕਦੇ ਸੀ। ਇਹ ਕੁਝ ਇਹਨਾਂ ਦਾ ਤੇ ਜ਼ੋਰ ਇਹ ਦਿੰਦੇ ਸੀ ਗੁਰੂ ਧਾਰਨ ਤੇ ਵੀ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਇਹ ਕੁਝ ਇਹਨਾਂ ਦੇ ਸਿਧਾਂਤ ਤੁਹਾਡੇ ਚਰਨਾਂ ਵਿੱਚ ਬੇਨਤੀ ਰੂਪ 'ਚ ਕੀਤੇ ਨੇ। ਸਵਾਮੀ ਰਾਮਾਨੰਦ ਜੀ ਦੇ ਨਾਲ ਸੰਬੰਧਿਤ ਬੜੇ ਗ੍ਰੰਥ ਆ ਸੰਸਕ੍ਰਿਤ ਦੇ ਵਿੱਚ ਮੰਨੇ ਜਾਂਦੇ, ਜਿਵੇਂ ਆਨੰਦ ਪਾਸ਼, ਵੈਸ਼ਨਵ ਮਤ ਮਤ ਆਂਤਰ ਪਾਸ਼, ਵੈਸ਼ਨਵਾਂ ਦਾ ਦੂਜਿਆਂ ਨਾਲੋਂ ਫਰਕ। ਏਡੇ ਵਿਦਵਾਨ ਸੀ, ਭਗਵਤ ਗੀਤਾ ਤੇ ਵੀ ਇਹਨਾਂ ਪਾਸ਼ ਕੀਤਾ ਸਵਾਮੀ ਰਾਮਾਨੰਦ ਜੀ। ਸ੍ਰੀ ਰਾਮ ਚਰਨ ਪਦਤੀ ਪਾਸ਼, ਏਡੇ ਵੱਡੇ ਵਿਦਵਾਨ ਸੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦਾ ਇੱਕ ਸ਼ਬਦ ਦਰਜ ਹੈ ਜਿਹਦੀ ਅੱਜ ਕਥਾ ਹੋਣੀ ਆ, ਕੱਤ ਜਾਈਏ ਰੇ ਕਰ ਲਾਗੋ ਰੰਗ। ਵਿਚਰ ਕੇ ਵੀ ਪ੍ਰਚਾਰ ਕਰਦੇ ਰਹੇ, ਅਖੀਰਲੇ ਸਮੇਂ ਕਾਂਸ਼ੀ ਵਿੱਚ ਹੀ ਟਿਕੇ ਤੇ ਇੱਥੇ ਹੀ ਇਹਨਾਂ ਨੇ ਆਪਣਾ ਸਰੀਰ ਜਿਹੜਾ ਹੈ ਉਹ ਤਿਆਗਿਆ ਹੈ, ਸਰੀਰ ਛੱਡਿਆ ਹੈ। 1526 ਦੇ ਏੜ ਗੇੜ ਇੱਥੇ ਇਹਨਾਂ ਸਰੀਰ ਛੱਡਿਆ। ਆਪ ਜੀ ਦੇ ਕਬੀਰ ਜੀ, ਰਵਿਦਾਸ ਜੀ, ਪੀਪਾ ਜੀ, ਸੈਨ ਜੀ, ਧੰਨਾ ਜੀ, 12 ਮੁਖੀ ਗੁਰਮੁਖ ਸਿੱਖ ਹੋਏ ਨੇ ਇਹਨਾਂ ਦੇ। ਹੋਰ ਵੀ ਬੜੇ ਮਤਾਂਤਰ ਇਹਨਾਂ ਨੂੰ ਮੰਨਦੇ ਨੇ। ਇਹ ਆ ਭਗਤੀ ਲਹਿਰ, ਦੱਖਣ ਵਿੱਚੋਂ ਸ਼ੁਰੂ ਹੋਈ ਆ, ਤਮਿਲਨਾਡੂ, ਕੇਰਲਾ ਦੇ ਇਲਾਕੇ 'ਚੋਂ ਤੇ ਹੌਲੀ ਹੌਲੀ ਸਾਰੇ ਦੇਸ਼ ਦੇ ਵਿੱਚ ਫੈਲੀ। ਤਾਂ ਉਸ ਭਗਤੀ ਲਹਿਰ ਦੇ ਵਿੱਚੋਂ ਜੇ ਕੋਈ ਪ੍ਰਮੁੱਖ ਮਹਾਂਪੁਰਖ ਹੈ ਜਿਹਦਾ ਇੰਨਾ ਜ਼ਿਆਦਾ ਅਸਰ ਪਿਆ, ਤਾਂ ਉਹ ਸਵਾਮੀ ਰਾਮਾਨੰਦ ਜੀ। ਸਵਾਮੀ ਦਾ ਮਤਲਬ ਮਾਲਕ ਵੀ ਹੁੰਦਾ ਹੈ ਤੇ ਸਵਾਮੀ ਦਾ ਅਰਥ ਕੀਤਾ ਹੈ ਇੱਕ ਬੜੇ ਵੱਡੇ ਮਹਾਂਪੁਰਖ ਨੇ ਉਹਨਾਂ ਅੰਗਰੇਜ਼ੀ ਦੇ ਵਿੱਚ ਇਹਦਾ ਅਰਥ ਕੀਤਾ ਹੈ ਸਵਾਮੀ, ਸੋ ਐਮ ਆਈ, ਮੈਂ ਉਹ ਹਾਂ ਜਿੱਥੇ ਜਾ ਕੇ ਮੇਰੇ ਵਿੱਚ ਤੇ ਰੱਬ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥੀ ਆ, ਉਹਨੂੰ ਕਹਿੰਦੇ ਸਵਾਮੀ ਜਾਂ ਗੋ ਸਵਾਮੀ। ਜਿਹਦਾ ਸਰੀਰ ਉੱਤੇ ਮਨ ਉੱਤੇ ਕੰਟਰੋਲ ਹੋਵੇ, ਮਨ ਜਿਹਦੇ ਹੱਥ ਵਿੱਚ ਆ ਜਾਵੇ, ਕਾਬੂ ਦੇ ਵਿੱਚ ਆ ਜਾਵੇ, ਸਰੀਰ ਵੀ ਕਾਬੂ 'ਚ ਆ ਜਾਵੇ, ਉਹਨੂੰ ਸਵਾਮੀ ਕਹਿੰਦੇ ਆ। ਮਾਲਕ ਵੀ ਕਹਿ ਦਿੰਦੇ ਨੇ, ਨਾਥ ਵੀ ਕਹਿ ਦਿੰਦੇ ਨੇ। ਤਾਂ ਆਓ ਗੁਰੂ ਕੇ ਪਿਆਰਿਓ, ਉਹਨਾਂ ਦੇ ਪਵਿੱਤਰ ਸ਼ਬਦ ਦੀ ਵਿਚਾਰ ਕਰੀਏ। ਕਾਂਸ਼ੀ ਤੋਂ ਬਾਹਰ ਬਾਹਰ ਇੱਕ ਬ੍ਰਹਮ ਠਾਂ ਨਾਮੇ ਮੰਦਰ ਹੈ। ਕੋਈ ਕਹਿੰਦਾ ਬ੍ਰਹਮਾ ਜੀ ਦਾ ਹੈ, ਕੋਈ ਕਹਿੰਦਾ ਵੈਸੇ ਹੀ ਨਾਂ ਰੱਖਤਾ ਬ੍ਰਹਮਾ ਜੀ ਦਾ ਨਹੀਂ ਹੈ, ਇੱਦਾਂ ਦੀ ਕੋਈ ਵਿਚਾਰ ਹੈ। ਉੱਥੇ ਹਰ ਸਾਲ ਬਹੁਤ ਵੱਡਾ ਭਾਰੀ ਮੇਲਾ ਲੱਗਦਾ ਹੈ। ਤਾਂ ਇੱਕ ਵਾਰੀ ਮੇਲੇ ਦਾ ਸਮਾਂ ਆਇਆ ਤੇ ਲੋਕਾਂ ਨੇ ਬੇਨਤੀ ਕੀਤੀ, ਸਵਾਮੀ ਜੀ ਬ੍ਰਹਮ ਠਾਂ ਚੱਲੀਏ, ਮੇਲੇ ਚੱਲੀਏ, ਮੰਦਰ ਦੇ ਵਿੱਚ ਚੱਲੀਏ। ਤਾਂ ਫਿਰ ਰਾਮਾਨੰਦ ਜੀ ਨੇ ਆਪਣੀ ਅਵਸਥਾ ਦੱਸਣ ਨੂੰ ਕਿ ਮੈਨੂੰ ਕਿਸੇ ਮੰਦਰ 'ਚ ਜਾਣ ਦੀ ਲੋੜ ਨਹੀਂ, ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ, ਇਹ ਸ਼ਬਦ ਉਚਾਰਨ ਕੀਤਾ। ਪਹਿਲੇ ਘਰ ਸੁਲਤਾਲ ਅੰਦਰ ਗਾਉਣ ਦੀ ਆਗਿਆ ਹੈ। ਅਦਵੈਤ ਸਰੂਪ ਇੱਕ ਜੋ ਪਰਮਾਤਮਾ ਉਹ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਤਾਂ ਆਓ ਪ੍ਰੇਮ ਨਾਲ ਸੁਣਦਾ ਯਤਨ ਕਰੋ ਪਹਿਲੀਆਂ ਦੋ ਪੰਕਤੀਆਂ। ਕਤ ਜਾਈਐ ਰੇ ਘਰ ਲਾਗੋ ਰੰਗ, मेरा चेतना चले मन भयो पंग। स्वामी जी कहिंदे कत जाइए रे, कत मैंने क्यों? महाराज कहण लगे भी असी कादे वास्ते मंदर दे विच जाइए, जां जिथे वो मेला लगता है ब्रह्मठां जां मंदर। लोकां ने बेनती कीती तीर्थ यात्रा चलीए मंदर चलीए, तां वो तां अपने निज आनंद दे विच मगन सी। जिन्हों अपना आनंद मिल गया ना, निज आनंद, सारी दुनिया बाहरों आनंद पाल ली, बाहरों कपड़े बाहरले स्वाद, अंदर कोई नहीं जाता शरीर दे, पर जिन्हों मिल गया फिर वो बाहर किते नहीं जाता। ता सुन के जवाब दिता कत जाइए रे कर लागो रंग। रामानंद जी कहण लगे लोको, जां कत दा मतलब हुंदा किथे, क्यों जाइए जां किथे जाइए, भाव किते नहीं जाना। हुण जदों दी गुरु दी कृपा नाल विचार प्राप्त होई आ, जीव ते परमात्मा एक हन, आत्मा परमात्मा एक हन, तां घर अपने हृदय देश दे विच ही लागो रंग आनंद प्राप्त होया, रंग लग गया है, साढ़े हिरदे विच ही आनंद लगा पिया। मेरा चेतना चल मन भयो भंग, जदों मेरे हिरदे देश दे विच आनंद है, हुण मेरा चित चलदा नहीं। मैंने विषयां दे आनंद वास्ते शरीर तो बाहर नहीं जांदा, बाहर मुख नहीं हुंदा, बाहर जांदा ही नहीं। अखां थाणी बाहर नहीं निकलदा, कन्ना थाणी बाहर नहीं निकलदा, जबान थाणी बाहर नहीं निकलदा, अंतरमुख ही रहिंदा है। देखो मन नूं जिन्ना चिर तुसीं अंतरमुख नहीं करदे उन्ना चिर प्राप्ति नहीं हुंदी। कारण देखो मन किड्डा चंचल है, विशा ना भी मिले तुसी विशे बारे सोचो तुहाडे शरीर दे उत्ते असर हो जूगा, मन ते असर हो जूगी। जिवें विद्वाना ने लिखिया ना, एह बिगतन काटे तौ चढ़े यह चितवत ही चढ़ जाए। माड़े बन्ने माड़ी चीज वेखण दी लोड़ नहीं, खाण दी लोड़ नहीं, ग्रहण करन दी लोड़ नहीं, कहिंदे माड़ी चीज बारे सोच ही लाओ उसे वेले असर हो जूगा, इन्ना मन ते असर आ। पर कहिंदे विषयां दे लाभ वास्ते हुण मेरा मन चित ना चलै, अखां थाणी नहीं निकलदा, कन्ना थाणी नहीं जांदा, जवान थाणी, मन भयो पंग। पंग कहिंदे पिंगले नूं, जिहदियां लत्तां नहीं उन्हें की तुरना है। इस करके मन दियां लत्तां भन्नो, जिवें गुस्से विच आ के कही दा ना तेरियां लत्तां भन्नण वालियां, बड़ी वारागर्दी करदा, कदी इधर मूंह चुके तुरिया फिरदा, कदी इधर चुके, हुण मन दियां लत्तां की आ बई। हुण कहते दिंदे भी मेरा मन पिंगला हो गया, पर लत्तां भी ते दसो ना भी मन दियां लत्तां किहड़ियां जिहड़ियां भन्ननियां। दो लत्तां ने संकल्प ते विकल्प, चंगा ख्याल ते माड़ा ख्याल, चंगी सोच ते माड़ी सोच, फुरनिया तो रहत होना ही मन नूं पिंगला करना है। ता महाराज कहिंदे रहाओ एक दिवस मन भई उमंग, कस चंदन चोआ बहु सुगंध। कहिंदे हां एक वारी असी भी जांदे हुंदे सी तुहाडे वांग, पहलां असी भी मंदरां च जांदे सी, पूजा भी करदे सी, तीर्थां ते भी जांदे सी। जदों अज्ञान काल सी तां उस समय पिछले समय दे विच साडे मन दे विच भी एक वारी उत्साह होया, घसा के चंदन अगर सुगंधियां लै के थाली तैयार करके, ये जिहड़ी मेरी व्यक्ति आ, इत्थे इस्त्री दा वाचक नहीं, इत्थे व्यक्ति शरीर आदक जां बुद्धि आदक, इत्थे इस्त्री वाचक शब्द वरत्या ना। एक दिवस मन भई उमंग, कस चंदन चोआ बहु सुगंध, चाल पूजन चाली ब्रह्म ठाए सो ब्रह्म बतायो गुर मन ही मन। चली है पूजन, मैंने मेरी व्यक्ति ਮੇਰੀ ਬੁੱਧੀ, ਮੇਰਾ ਸਰੀਰ ਆਦਿਕ। ਅਸੀਂ ਵੀ ਕਹਿੰਦੇ ਇੱਕ ਵਾਰੀ ਗਏ ਥਾਲੀ ਸਜਾ ਕੇ, ਤਾਂ ਜਦੋਂ ਠਾਕਰ ਦੁਆਰੇ ਗਏ ਤਾਂ ਰਾਹ ਦੇ ਵਿੱਚ ਚੰਗੇ ਭਾਗਾਂ ਦੀ ਪ੍ਰੇਰਣਾ ਸਦਕਾ ਕਹਿੰਦੇ ਕੋਈ ਗੁਰਮੁਖ ਮਿਲਿਆ, ਕੋਈ ਮਹਾਂਪੁਰਖ ਮਿਲਿਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕਿਸੇ ਦੇ ਚੰਗੇ ਭਾਗ ਜਾਗਦੇ ਫਿਰ ਉਹਨੂੰ ਕੋਈ ਗੁਰਮੁਖ ਮਿਲਦਾ, ਸ਼ੁਭ ਸਿੱਖਿਆ ਦੇ ਗੁਰਮੁਖ ਮਿਲ ਪਏ ਇੱਕ ਰਾਹ ਦੇ ਵਿੱਚ। ਉਹ ਕਹਿਣ ਲੱਗੇ ਕਿੱਧਰ ਚੱਲਿਆ ਹੈ? ਕਹਿੰਦੇ ਜੀ ਮੰਦਿਰ ਦੇ ਵਿੱਚ ਚੱਲਿਆ ਪੂਜਾ ਕਰਨ। ਉਹ ਕਹਿਣ ਲੱਗੇ ਜੀ ਜੀ ਪੂਜਾ ਵਾਸਤੇ ਤੂੰ ਚੱਲਿਆ, ਉਹ ਤੇਰੇ ਸਰੀਰ ਦੇ ਅੰਦਰ ਆ, ਬਾਹਰ ਨਹੀਂ। ਬਾਹਰ ਜਿੱਥੇ ਵੀ ਤੂੰ ਪੂਜਣ ਜਾਵੇਂਗਾ, ਜਾਂ ਫਿਰ ਸੁਣ ਲਓ, ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ ਮੇਰੀ ਵਿਅਕਤੀ। ਬ੍ਰਹਮ ਠਾਮ ਮੰਦਿਰ ਦੇ ਵਿੱਚ ਪੂਜਣ ਚੱਲੀ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਇਕ, ਗੁਰਮੁਖ ਮਿਲ ਪਿਆ। ਕਹਿੰਦਾ ਜਿਹਨੂੰ ਤੂੰ ਮੰਦਿਰ ਵਿੱਚ ਲੱਭਣ ਚੱਲਿਆ ਉਹ ਤੇਰੇ ਅੰਦਰ ਨਹੀਂ ਆ ਸਰੀਰ ਦੇ, ਨਾਲੇ ਬਾਹਰ ਤਾਂ ਸਮਾਨ ਚੇਤਨ ਆ, ਬੰਦੇ ਦੇ ਅੰਦਰ ਤੇ ਵਿਸ਼ੇਸ਼ ਬੈਠਾ, ਬਾਹਰਲੇ ਨੇ ਤੇ ਕੁਝ ਕਰਨਾ ਨਹੀਂ ਹੈ, ਬੰਦੇ ਦੇ ਅੰਦਰ ਜਿਹੜਾ ਬੈਠਾ ਉਹਨੇ ਕਰਨਾ ਹੈ। ਤਾਂ ਜਿਵੇਂ ਸੂਰਜ ਤਾਂ ਚਮਕਦਾ ਹੈ ਪਰ ਕੁਝ ਨਹੀਂ ਕਰਦਾ, ਜਦੋਂ ਸੂਰਜ ਅੱਗੇ ਆਦਸ਼ੀ ਸ਼ੀਸ਼ਾ ਰੱਖੋਗੇ ਫਿਰ ਅੱਗ ਲਾਊਗਾ ਉਹਦੇ ਵਿੱਚ ਦੀ, ਜਦੋਂ ਕਿਰਨ ਲੰਘੂਗੀ। ਵਿਸ਼ੇਸ਼ ਕਰ ਦਿਓ ਤਾਂ ਬਾਹਰ ਪਰਮੇਸ਼ਰ ਬੈਠਾ ਹਰੇਕ ਜਗ੍ਹਾ ਤੇ, ਪਰ ਕਿਸੇ ਨੂੰ ਰੋਕਦਾ ਨਹੀਂ, ਟੋਕਦਾ ਨਹੀਂ, ਉਪਦੇਸ਼ ਨਹੀਂ ਦਿੰਦਾ। ਵਿਸ਼ੇਸ਼ ਦਊਗਾ ਜਦੋਂ ਗੁਰੂ ਦੇ ਚਰਨਾਂ 'ਚ ਆਓਗੇ, ਇਹ ਉਪਦੇਸ਼ ਦਊਗਾ, ਬਾਹਰੋਂ ਨਹੀਂ ਉਹ ਕਿਸੇ ਨੂੰ ਰੋਕਦਾ। ਜਹ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ। ਕਹਿੰਦੇ ਬਾਹਰ ਜਿੱਥੇ ਵੀ ਜਾਵੇਂਗਾ ਉੱਥੇ ਦੋ ਚੀਜ਼ਾਂ ਹੀ ਆ, ਜਾਂ ਪਾਣੀ ਆ ਜਾਂ ਪੱਥਰ ਆ, ਹੋਰ ਤੇ ਬਾਹਰ ਕੱਖ ਵੀ ਨਹੀਂ। ਪਰ ਪਰਮੇਸ਼ਰ ਵਾਹਿਗੁਰੂ ਤੇ ਹਰੇਕ ਜਗ੍ਹਾ ਤੇ ਬੈਠਾ ਹੈ। ਵੇਦ ਪੁਰਾਣ ਸਭ ਦੇਖੇ ਜੋਏ, ਊਹਾ ਤੋ ਜਾਈਏ ਜੋ ਈਹਾਂ ਨਾ ਹੋਏ। ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਈ, ਇਹ ਕੀ ਗੱਲ ਹੋਈ ਵੀ ਇਹ ਜਿਹੜੇ ਗੁਰਮੁਖ ਨੇ ਗੱਲ ਕਹੀ ਆ ਵੀ ਰੱਬ ਤੇਰੇ ਸਰੀਰ 'ਚ ਬਾਹਰ ਕਿੱਧਰ ਤੁਰਿਆ ਫਿਰਦਾ, ਵੀ ਵੇਖੀਏ ਤੇ ਸਹੀ ਵੇਦਾਂ 'ਚ ਵੀ ਲਿਖੀ ਹੈ, ਵਿਦਵਾਨ ਸੀ ਸੰਸਕ੍ਰਿਤ ਦੇ ਵੀ ਐਵੇਂ ਆਪਦੀਆਂ ਹੀ ਮਾਰੀ ਜਾਂਦਾ, ਗ੍ਰੰਥਾਂ 'ਚ ਵੀ ਲਿਖੀ ਕਿਤੇ। ਕਹਿੰਦੇ ਜਦੋਂ ਮੈਂ ਵੇਦ ਪੁਰਾਣ ਤਸੱਲੀ ਕਰਨ ਵਾਸਤੇ ਵੇਖੇ ਤੇ ਕੀ ਵੇਖਿਆ, ਆਕਾਸ਼ਵਤ ਸਰਵਗਤਸ਼ ਨਿਤਿਆ, ਪਰਮਾਤਮਾ ਹਰੇਕ ਜਗ੍ਹਾ ਤੇ ਬੈਠਾ ਵੇਦਾਂ ਦੇ ਵਿੱਚ ਲਿਖਿਆ ਸੀ, ਤੂੰ ਸਭਨੀ ਥਾਈ ਜਿੱਥੇ ਹੋ ਜਾਏ। ਤਾਂ ਆਪਣੀ ਤਸੱਲੀ ਵਾਸਤੇ ਸਾਰੇ ਗ੍ਰੰਥ ਵੇਖੇ, ਉੱਥੇ ਵੀ ਇਹੀ ਗੱਲ ਨਿਕਲੀ ਵੀ ਬ੍ਰਹਮ ਪਰਮੇਸ਼ਰ ਹਰੇਕ ਜਗ੍ਹਾ ਪਰਿਪੂਰਨ ਹੈ। ਤਾਂ ਮੰਦਿਰ ਦੇ ਵਿੱਚ ਮੈਂ ਤਾਂ ਜਾਵਾਂ, ਊਹਾਂ ਤੋ ਜਾਈਏ ਜੋ ਈਹਾਂ ਨਾ, ਜੇ ਇੱਥੇ ਨਹੀਂ ਹੈਗਾ। ਕਹਿੰਦੇ ਇਹ ਕਿਰਪਾ ਤੁਹਾਡੇ ਤੇ ਕਿੰਨੇ ਕੀਤੀ, ਤਾਂ ਫਿਰ ਸਤਿਗੁਰਾਂ ਦੀ ਉਸਤਤ ਕਰਦੇ, ਸਤਿਗੁਰ ਮੈਂ ਬਲਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਮੈਂ ਆਪਣੇ ਸਤਿਗੁਰ ਤੋਂ ਬਲਹਾਰ ਜਾਵਾਂ, ਜਿਹਨੇ ਮੈਨੂੰ ਇਹ ਸਿੱਖਿਆ ਦਿੱਤੀ, ਕਿਰਪਾ ਕੀਤੀ, ਮੈਂ ਸਤਿਗੁਰੂ ਤੋਂ ਬਲਹਾਰ ਜਾਂਦਾ ਹਾਂ। ਬਲਹਾਰੀ ਗੁਰ ਆਪਣੇ ਦਿਉ ਹਾੜੀ ਸਦਵਾ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਜਿਨ੍ਹਾਂ ਸੰਪੂਰਨ ਬਿਕਲ ਵਿਆਕਲ ਕਰਨ ਵਾਲੇ, ਦੁੱਖ ਦੇਣ ਵਾਲੇ ਭੁਲੇਖੇ ਭਰਮ ਮੇਰੇ ਕੱਢ ਦਿੱਤੇ ਹਨ, ਹੁਣ ਇਹ ਕਿਰਪਾ ਹੋ ਗਈ ਆ ਮੇਰੇ ਤੇ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਹੁਣ ਤਾਂ ਮੇਰੇ ਤੇ ਇਹ ਕਿਰਪਾ ਹੋ ਗਈ ਹੈ ਕਿ ਮੈਂ ਸਤਿਗੁਰੂ ਦੀ ਸਿੱਖਿਆ ਨਾਲ ਰਮੇ ਹੋਏ ਬ੍ਰਹਮ ਦੀ ਪੂਜਨ ਕਰਦਾ ਹਾਂ, ਸਿਮਰਨ ਕਰਦਾ ਹਾਂ, ਉਹਦਾ ਧਿਆਨ ਸਿਰਫ ਕਰਦਾ। ਗੁਰ ਕਾ ਸ਼ਬਦ ਕੱਟੇ ਕੋਟ ਕਰਮ, ਤੇ ਜਿਹੜੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਨਗੇ ਉਹਨਾਂ ਦੇ ਕੀਤੇ ਹੋਏ ਮਾੜੇ ਕਰਮ सारे ही कटे जाणगे। ये धन स्वामी रामानंद जी का पावन पवित्र शब्द सी, होईयां भुल्लां चुक्कां दी खिमा अगे वास्ते सारी संगत ने समत बख्शनी। रामानंद स्वामी रमत ब्रह्म गुर का शब्द काटे कोट कर्म। वाहिगुरु जी का खालसा, वाहिगुरु जी की फतेह।